ਕਿ ਸਤਿਗੁਰੂ ਨੇ ਨਾ ਜਦੋਂ ਗੁਰਗੱਦੀ ਤੇ ਬੈਠੇ ਹੈ ਪੰਚਮ ਪਾਤਸ਼ਾਹ ਸਿੱਖੀ ਵਿੱਚ ਕੰਮ ਗੁਰੂ ਨਾਨਕ ਵੇਲੇ ਤੋਂ ਹੋ ਰਿਹਾ, ਮਿਹਨਤ ਗੁਰੂ ਨਾਨਕ ਵੇਲੇ ਤੋਂ ਹੋ ਰਹੀ ਹੈ, ਘਾਲਣਾ ਗੁਰੂ ਨਾਨਕ ਸਾਹਿਬ ਵੇਲੇ ਤੋਂ ਸ਼ੁਰੂ ਹੋਈ ਹੈ। ਕੋਈ ਘੱਟ ਘਾਲਣਾ ਨਹੀਂ ਹੁੰਦੀ ਗੁਰਮੁਖੋ, ਪਗਡੰਡੀ ਗੁਰੂ ਨਾਨਕ ਨੇ ਬਣਾਈ ਹੈ। ਪੰਚਮ ਪਾਤਸ਼ਾਹ ਤੱਕ ਆਉਂਦਿਆਂ ਆਉਂਦਿਆਂ ਵਧੀਆ ਪੱਕਾ ਵੱਡਾ ਰਾਹ ਬਣ ਗਿਆ ਸੀ। ਰਾਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪੰਥ ਦਾ ਮਤਲਬ ਰਾਹ ਹੁੰਦਾ ਹੈ, ਰਸਤਾ, ਰਸਤਾ ਚਲਾਇਆ, ਰਾਹ ਬਣਿਆ, ਵੱਡਾ ਪਿਆ ਬਣ ਗਿਆ, ਇਹ ਕਹਿ ਲਓ ਗੁਰੂ ਅਰਜਨ ਦੇਵ ਮਹਾਰਾਜ ਤੱਕ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਚਾਰੇ ਲਾਲ ਵਾਰ ਕੇ ਪੱਕੀ ਸੜਕ ਬਣਾ ਦਿੱਤੀ, ਪੰਥ ਰਾਹ ਮਜ਼ਬੂਤ ਕਰਤਾ, ਪੱਕਾ ਕਰਤਾ। ਤੇ ਗੁਰੂ ਨਾਨਕ ਸਾਹਿਬ ਨੇ ਪੱਗ ਡੰਡੀ ਬਣਾਈ। ਪੱਗ ਡੰਡੀ ਬਣਾਉਣੀ ਖੇਡ ਨਹੀਂ ਪਈ, ਸਭ ਤੋਂ ਔਖਾ ਕੰਮ ਹੁੰਦਾ ਨਵਾਂ ਰਾਹ ਕੱਢਣਾ। ਜਿਹੜਾ ਨਵਾਂ ਰਸਤਾ ਬਣਾਉਣਾ ਹੈ ਇਹ ਸਭ ਤੋਂ ਔਖਾ ਕੰਮ ਹੁੰਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਉਹ ਰਾਹ ਬਣਾਇਆ, ਪੱਗ ਡੰਡੀ ਬਣਾਈ, ਹੌਲੀ ਹੌਲੀ ਉਹ ਰਾਹ ਖੁੱਲਾ ਹੁੰਦਾ ਗਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਕ ਪੂਰਾ ਮਜ਼ਬੂਤ ਪਿਆ ਬਣ ਗਿਆ, ਪੂਰਾ ਮਜ਼ਬੂਤ ਗਰੁੱਪ ਬਣ ਗਿਆ। ਇੱਕ ਨਾ ਜੀ ਜਿਹੜੀ ਵਿਚਾਰਧਾਰਾ ਅੱਗੇ ਜਾਂਦੀ ਹੈ ਨਾ ਜੀ ਉਹ ਗਰੁੱਪ 'ਚ ਜਾਂਦੀ ਹੈ। ਜਿਵੇਂ ਹੁਣ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ, ਜਿਵੇਂ ਹੁਣ ਮੰਨ ਲਓ ਕੋਈ ਵੀ ਪਾਰਟੀ ਹੈ ਜਿਹੜੀ ਵੱਡੀ ਪਾਰਟੀ ਹੈ ਉਹ ਪਿੰਡਾਂ ਵਿੱਚ ਕਿਵੇਂ ਆਉਂਦੀ ਹੈ? ਗਰੁੱਪ ਹੀ ਬਣਦਾ ਨਾ। ਆ ਅਕਾਲੀ ਨੇ 15 ਘਰ, 20 ਘਰ, 25 ਘਰ, 30 ਘਰ, ਇਹਨਾਂ 5-7 ਦਾ ਕੋਈ ਆਗੂ ਹੈ, ਇਹ ਇਲਾਕੇ ਦੇ ਆਮ ਆਦਮੀ ਪਾਰਟੀ ਵਾਲੇ ਨੇ, ਇੱਦਾਂ ਹੀ ਹੈ। ਆਹ ਕਾਂਗਰਸ ਵਾਲੇ ਨੇ, ਆਹ ਬੀਜੇਪੀ ਵਾਲੇ ਨੇ, ਇੱਦਾਂ ਅਲੱਗ ਅਲੱਗ ਪਾਰਟੀਆਂ ਨੇ, ਅਲੱਗ ਅਲੱਗ ਉਹਨਾਂ ਦੇ ਨੁਮਾਇੰਦੇ ਹੈ, ਅਲੱਗ ਅਲੱਗ ਬੰਦੇ ਹੈ। ਉਹ ਫਿਰ ਜਿਹੜਾ ਪਿੰਡਾਂ ਤੱਕ ਜਾਂਦਾ ਨਾ ਜੀ, ਪਿੰਡਾਂ ਤੱਕ, ਉਹ ਫਿਰ ਜ਼ਿਲ੍ਹਾ ਜਥੇਦਾਰ ਹੈ, ਇਹ ਸਾਡੇ ਇਲਾਕੇ ਦਾ ਪ੍ਰਧਾਨ ਹੈ, ਜ਼ਿਲ੍ਹਾ ਪ੍ਰਧਾਨ, ਇਹ ਫਿਰ ਸਾਡੇ ਹਲਕੇ ਦਾ ਪ੍ਰਧਾਨ, ਇਹ ਫਿਰ ਉਦੂ ਥੱਲੇ, ਫਿਰ ਉਦੂ ਥੱਲੇ, ਫਿਰ ਉਦੂ ਥੱਲੇ, ਇੱਦਾਂ ਇੱਕ ਸੈਟਅਪ ਹੁੰਦਾ ਹੈ। ਜਿਹੜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ 22 ਮੰਜੀਆਂ 72 ਪੀੜੇ ਦਿੱਤੇ, ਜਥੇਦਾਰੀ ਸਿਸਟਮ ਸੀ, ਸੈਟਅਪ ਸੀ ਬੜਾ ਕਮਾਲ ਦਾ। ਗੁਰੂ ਅਮਰਦਾਸ ਜੀ ਨੇ ਕੋਈ ਮੰਜਾ ਨਹੀਂ ਹੈ ਬਾਣ ਦਾ ਬੁਣ ਕੇ ਦਿੱਤਾ ਵੀ ਬਾਣ ਦਾ ਮੰਜਾ ਰੱਖ ਲਓ, ਆ ਪੀੜਾ ਦੇ ਦਿੱਤਾ ਨਾ, ਵੱਡੇ ਏਰੀਏ ਨੂੰ ਕਿਹਾ ਮੰਜਾ, ਛੋਟੇ ਏਰੀਏ ਨੂੰ ਕਿਹਾ ਪੀੜਾ, ਹਲਕੇ ਨੂੰ ਕਿਹਾ ਪੀੜਾ, ਤੇ MP ਦੇ ਜਿਹੜਾ ਏਰੀਆ ਹੁੰਦਾ ਵੱਡਾ ਹੁੰਦਾ ਉਹਨੂੰ ਕਿਹਾ ਮੰਜਾ। ਆ 22 ਮੰਜੇ ਇਹਨਾਂ ਇਹਨਾਂ ਏਰੀਆ ਦੇ ਵਿੱਚ ਆ ਜਥੇਦਾਰ ਪ੍ਰਚਾਰ ਕਰਨਗੇ, ਆ ਆਗੂ ਨੇ ਇਹ ਪ੍ਰਚਾਰ ਕਰਨਗੇ। 22 ਜਥੇਦਾਰ ਥਾਪੇ, 72 ਛੋਟੇ ਜਥੇਦਾਰ ਬਣਾਏ, ਵਿੱਚ ਬੀਬੀਆਂ ਵੀ ਸੀ। ਗੋਇੰਦਵਾਲ ਨੂੰ ਕਿਹਾ ਜਾਂਦਾ ਗੋਇੰਦਵਾਲ ਸਿੱਖੀ ਦਾ ਧੁਰਾ, ਸਿੱਖੀ ਦਾ ਧੁਰਾ ਗੋਇੰਦਵਾਲ ਨੂੰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਉੱਥੇ ਸਿੱਖੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਇਹਦੀ ਪਲੈਨਿੰਗ ਗੁਰੂ ਅਮਰਦਾਸ ਜੀ ਨੇ ਕੀਤੀ, ਤੇ ਪਲੈਨਿੰਗ ਤੋਂ ਬਿਨਾਂ ਤੇ ਕੋਈ ਪਾਰਟੀ ਨਹੀਂ ਚੱਲ ਸਕਦੀ। ਹੁਣ ਕੋਈ ਪਾਰਟੀ ਮੰਨ ਕੇ ਚੱਲੋ ਬਣ ਜੇ, ਉੱਤੇ ਉੱਤੇ ਪੇਪਰਾਂ 'ਚ ਬਣੀ ਰਹੇ, ਤੇ ਥੱਲੇ ਗਰਾਊਂਡ ਦੇ ਉੱਤੇ ਜਿੰਨਾ ਚਿਰ ਤੁਸੀਂ ਪਿੰਡ 'ਚ ਨਹੀਂ ਜਾਂਦੇ, ਘਰ ਘਰ ਨਹੀਂ ਪਾਰਟੀ ਪਹੁੰਚਦੀ, ਉਹਨਾਂ ਚਿਰ ਉਹ ਪਾਰਟੀ ਕਾਮਯਾਬ ਹੋ ਹੀ ਨਹੀਂ ਸਕਦੀ। ਘਰ ਘਰ ਪਹੁੰਚਣ ਵਾਸਤੇ ਪਲੈਨਿੰਗ ਕਰਨੀ ਪੈਂਦੀ ਹੈ। ਤੇ ਭਰਾਵੋ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪਲੈਨਿੰਗ ਕੀਤੀ, ਤਾਂ ਹੀ ਕਿਹਾ ਜਾਂਦਾ ਗੋਇੰਦਵਾਲ ਸਿੱਖੀ ਦਾ ਧੁਰਾ, ਜਿਹੜਾ ਸਿੱਖੀ ਘਰ ਘਰ ਕਿਵੇਂ ਪਹੁੰਚਾਈਏ ਇਹਦਾ ਮੁੱਢ ਬੰਨਿਆ ਗੁਰੂ ਅਮਰਦਾਸ ਜੀ ਨੇ। ਉਹਨਾਂ ਨੇ ਇਹ ਸੈਟਿੰਗ ਕੀਤੀ, ਪਲੈਨਿੰਗ ਕੀਤੀ, ਤੇ ਪਲੈਨਿੰਗ ਤੋਂ ਬਿਨਾਂ ਨਹੀਂ ਗੱਲ ਬਣਦੀ ਭਾਈ। ਅੱਜ ਜਿਹੜੀ ਸਿੱਖੀ ਦੇ ਵਿੱਚ ਸਭ ਤੋਂ ਵੱਡੀ ਘਾਟ ਹੈ ਉਹ ਪਲੈਨਿੰਗ ਦੀ ਘਾਟ, ਕਮੀ ਦੀ ਘਾਟ। ਹੁਣ ਵੇਖੋ, ਇੱਧਰ ਸੁਣੋ, ਸੁਣੋ ਵੀਰੋ, ਇਹਦੇ ਪਤਾ ਵੀ ਆਮ ਆਦਮੀ ਵਾਲਿਆਂ ਨੂੰ ਪਤਾ ਵੀ ਇਸ ਪਿੰਡ 'ਚ ਸਾਡੇ ਘਰ ਕਿੰਨੇ ਨੇ, ਪਤਾ ਹੈ ਨਾ? ਆਮ ਆਦਮੀ ਵਾਲਿਆਂ ਨੂੰ ਪਤਾ ਹੈ ਨਾ ਵੀ ਤਲਵੰਡੀ 'ਚ ਉਹਨਾਂ ਦੇ ਕਿੰਨੇ ਬੰਦੇ ਨੇ, ਪਤਾ ਹੈ ਵੀ ਇੰਨੇ ਕੁ ਬੰਦੇ ਨੇ, ਇੰਨੀਆਂ ਵੋਟਾਂ ਸਾਡੀਆਂ ਇਸ ਪਿੰਡ 'ਚ ਪੱਕੀਆਂ। ਤਲਵੰਡੀ ਭਾਈ ਦੇ ਵਿੱਚ ਅਕਾਲੀ ਕਿੰਨੇ ਨੇ ਇਹ ਵੀ ਪਤਾ ਹੈ, ਤੇ ਅਕਾਲੀਆਂ ਦੇ ਸਿਰੇ ਵਾਲੇ ਲੀਡਰ ਤੱਕ ਵੀ ਪਹੁੰਚ ਜਾਂਦਾ ਵੀ ਉਹਨਾਂ ਇਸ ਪਿੰਡ 'ਚ ਤੇਰੇ ਇੰਨੇ ਬੰਦੇ ਇਦਾਂ ਹੀ ਹੈ। ਕਾਂਗਰਸੀਆਂ ਨੂੰ ਵੀ ਪਤਾ, ਬੀਜੇਪੀ ਵਾਲਿਆਂ ਨੂੰ ਵੀ ਪਤਾ ਹੈ, ਪਰ ਸਾਡੇ ਆਗੂਆਂ ਨੂੰ ਫਿਕਰ ਹੀ ਨਹੀਂ ਵੀ ਇਸ ਪਿੰਡ 'ਚ ਅੰਮ੍ਰਿਤਧਾਰੀ ਸਿੱਖ ਕਿੰਨੇ ਆ, ਸਿੰਘ ਕਿੰਨੇ ਆ, ਜਿਹੜੇ ਪੱਕੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ ਉਹ ਕਿੰਨੇ ਆ, ਉਹ ਅੱਗੇ ਤੋਂ ਅੱਗੇ ਕਿਵੇਂ ਵਧਣਗੇ। ਹਰ ਬੰਦਾ ਪਲੈਨਿੰਗ ਕਰਦਾ, ਹਰ ਪਾਰਟੀ ਵਾਲਿਆਂ ਨੂੰ ਫਿਕਰ ਹੈ, ਹਰ ਜ਼ਿਲ੍ਹਾ ਜਥੇਦਾਰ ਨੂੰ ਪਾਰਟੀ ਨੂੰ ਅੱਗੇ ਲਿਜਾਣ ਦਾ, ਬੋਲੋ ਵੀਰੋ, ਫਿਕਰ ਹੈ। ਅਕਾਲੀਆਂ ਨੂੰ ਫਿਕਰ ਨਹੀਂ, ਕਾਂਗਰਸੀਆਂ ਨੂੰ ਫਿਕਰ ਨਹੀਂ, ਆਮ ਆਦਮੀ ਵਾਲਿਆਂ ਨੂੰ ਫਿਕਰ ਨਹੀਂ, ਇਹਨਾਂ ਦੇ ਵੱਡੇ ਤੋਂ ਲੈ ਕੇ ਛੋਟੇ ਵਰਕਰ ਤੱਕ ਪਾਰਟੀ ਨੂੰ ਅੱਗੇ ਲਿਜਾਣਾ, ਅੱਗੇ ਲਿਜਾਣਾ, ਇਹ ਫਿਕਰ ਹੈ। ਭਲਾ ਇੱਦਾਂ ਕਲਗੀ ਵਾਲੇ ਪਾਤਸ਼ਾਹ ਦੀ ਸਿੱਖੀ ਨੂੰ ਅੱਗੇ ਲਿਜਾਣਾ, ਇਹ ਕਿਹਨੂੰ ਫਿਕਰ ਹੈ। ਸਿੱਖੀ ਅੱਗੇ ਲਿਜਾਈਏ, ਸਿੱਖੀ ਵਧੇ, ਗੁਰੂ ਗੋਬਿੰਦ ਸਿੰਘ ਦਾ ਪਿਆਰ ਵਧੇ, ਗੁਰੂ ਨਾਨਕ ਦੇ ਫੁਲਵਾੜੀ ਵਧੇ, ਕਿਸੇ ਨੂੰ ਫਿਕਰ ਨਹੀਂ। ਅਸੀਂ ਗੱਲਾਂ ਤੇ ਕਰਦੇ ਹਾਂ ਵੀ ਸਰਸੇ ਵਾਲੇ ਆ ਢੋਲਕੀਆਂ ਜੀਆਂ ਵਜਾ ਕੇ ਕਿੰਨੇ ਲੋਕਾਂ ਨੂੰ ਉਧਰਲੇ ਪਾਸੇ ਲੈ ਗਏ, ਪਰ ਪਲੈਨਿੰਗ ਤੇ ਹੈਗੀ ਸੀ ਕਿ ਨਹੀਂ ਸੀ? ਭਾਵੇਂ ਪੱਕੀਆਂ ਮੂਲੀਆਂ ਦੀ ਹੋਈ ਸੀ, ਹੈਗੀ ਤੇ ਸੀ, ਅੱਗੇ ਤੋਂ ਅੱਗੇ ਪਲੈਨਿੰਗ ਸੀ, ਬੰਦੇ ਸੀ। ਉਹਨਾਂ ਨੇ ਇਹ ਪ੍ਰੇਮੀ ਨੂੰ ਉਹਨੂੰ ਕਹਿੰਦੇ ਸੀ ਕੁਛ, ਜਿਹੜਾ ਉਹਨਾਂ ਦਾ ਜ਼ਿਲ੍ਹਾ ਹੁੰਦਾ ਸੀ ਨਾ, ਜ਼ਿਲ੍ਹੇ ਵਾਲਾ, ਭੰਗੀ ਦਾਸ, ਉਹ ਭੰਗੀ ਦਾਸ ਕਹਿੰਦੇ ਸੀ, ਇਹ ਭੰਗੀ ਦਾਸ ਹੈ ਸਾਡਾ, ਹਰ ਇੱਕ ਦੇ ਹੁੰਦਾ ਸੀ। ਉਹਨਾਂ ਤੋਂ ਪੁੱਛਿਆ ਜਾਂਦਾ ਸੀ, ਸੁਣੋ ਇੱਧਰ, ਉਹਨਾਂ ਤੋਂ ਪੁੱਛਿਆ ਜਾਂਦਾ ਸੀ, ਦੱਸ ਬਈ ਤੇਰੇ ਇਲਾਕੇ 'ਚ ਕਿੰਨੇ ਬੰਦੇ ਵੱਧ ਗਏ, ਉਦੋਂ ਅੱਗੇ ਕਿੰਨੇ ਨੇ, ਉਦੋਂ ਅੱਗੇ ਕਿੰਨੇ ਨੇ, ਉਦੋਂ ਅੱਗੇ ਕਿੰਨੇ ਨੇ। ਤੇ ਮੈਂ ਪਤਾ ਕੀ ਕਹਿ ਰਿਹਾ ਵੀਰੋ, ਸਾਡੇ ਕੋਲ ਵਿਰਸਾ ਬੜਾ ਕਮਾਲ ਦਾ, ਸਾਡੀ ਪਲੈਨਿੰਗ ਖਤਮ ਹੋ ਗਈ, ਹੈ ਹੀ ਨਹੀਂ। ਕਦੇ ਗੁਰੂ ਨਾਨਕ ਪੁੱਛਦੇ ਸੀ, ਭਾਈ ਲਹਿਣਾ ਜੀ ਪੁੱਛਦੇ ਸੀ, ਕੀ ਚੱਲ ਰਿਹਾ, ਕਿੱਥੇ ਕਿੱਥੇ ਹੋ ਰਿਹਾ, ਕਿਵੇਂ ਹੈ ਪਲੈਨਿੰਗ। ਗੁਰੂ ਅਮਰਦਾਸ ਜੀ ਪੁੱਛਦੇ ਸੀ, ਫਿਰ ਜਿਹੜੇ ਜ਼ਿਲ੍ਹਾ ਜਥੇਦਾਰ ਹੁੰਦੇ ਸੀ ਨਾ ਵੀਰੋ, ਸੁਣੋ, ਜਿਹੜੇ ਜ਼ਿਲ੍ਹਾ ਜਥੇਦਾਰ ਹੁੰਦੇ ਸੀ ਉਹ ਜਥੇਦਾਰ ਵੀ ਐਵੇਂ ਹੀ ਨਹੀਂ ਸੀ, ਬੜੇ ਬੜੇ ਜੀਵਨ ਵਾਲੇ ਬੰਦੇ, ਪ੍ਰਭਾਵਸ਼ਾਲੀ। ਜਿਹੜਾ ਇਲਾਕੇ ਦਾ ਜਥੇਦਾਰ ਹੈ, ਜਿਹੜਾ ਪਿੰਡਾਂ 'ਚ ਪ੍ਰਚਾਰ ਕਰ ਰਿਹਾ, ਬੜੇ ਕਮਾਲ ਦੇ ਬੰਦੇ ਸੀ ਉਹ। ਇੱਕ ਟਾਈਮ ਦੇ ਉੱਤੇ ਵੇਖੋ, ਗੁਰੂ ਅਰਜਨ ਦੇਵ ਜੀ ਦੇ ਵੇਲੇ ਮਾਝੇ ਦੀ ਸਾਰੀ ਸਿੱਖੀ, ਮਾਝੇ ਦੀ ਸਿੱਖੀ ਭਾਈ ਲਗਾ ਜੀ ਦੇ ਸਿਰ ਤੇ ਸੀ। ਲਗਾ ਮਾਝੇ ਦਾ ਜਥੇਦਾਰ ਸੀ ਭਾਈ ਲਗਾ, ਲਗਾਹਾ। ਤੇ ਜਿਹੜਾ ਦੁਆਬਾ ਹੈ ਸਾਡਾ, ਗੁਰੂ ਅਰਜਨ ਦੇਵ ਜੀ ਨੇ ਦੁਆਬੇ ਦਾ ਜਥੇਦਾਰ ਭਾਈ ਮੰਝ ਨੂੰ ਬਣਾਇਆ ਹੋਇਆ ਸੀ। ਭਾਈ ਮੰਝ ਜੀ ਦੁਆਬੇ ਦੇ ਜਥੇਦਾਰ ਸੀ। ਤੇ ਆਹ ਜਿਹੜਾ ਸਾਡਾ ਮਾਲਵਾ ਹੈ, ਇਹ ਮਾਲਵੇ ਦਾ ਸਾਰੇ ਦਾ ਜਥੇਦਾਰ ਭਾਈ ਬਹਿਲੋ, ਸਭ ਤੋਂ ਪਹਿਲੋ ਜਿਹਨੂੰ ਕਿਹਾ, ਭਾਈ ਬਹਿਲੋ ਜੀ ਮਾਲਵੇ ਦੇ ਜਥੇਦਾਰ ਸੀ। ਤੇ ਇਹਨਾਂ ਜਥੇਦਾਰਾਂ ਨੂੰ ਐਈ ਨਹੀਂ ਸੀ ਥਾਪ ਦਿੱਤਾ ਜਾਂਦਾ ਵੀ ਆ ਜਾ ਸਰੂਪਾ ਪਾਲਤਾ ਤੈਨੂੰ ਬਣਾਤਾ ਜਥੇਦਾਰ। ਪਹਿਲਾਂ ਗੁਰੂ ਜੀ ਨੇ ਕਿੰਨੀਆਂ ਕਿੰਨੀਆਂ ਉਹਨਾਂ ਦੀਆਂ ਪਰਖਾਂ ਕਰਨੀਆਂ, ਇਹ ਖੜ ਜੂ, ਇਹ ਕਾਇਮ ਹੈ। ਕਈ ਜਥੇਦਾਰ ਤੇ ਹੁੰਦੇ ਨੇ, ਕਾਇਮ ਹੁੰਦੇ ਨੇ, ਪਰ ਕੰਮ ਨਹੀਂ ਕਰਨਾ ਆਉਂਦਾ, ਗਰਾਊਂਡ ਤੇ ਬੰਦਿਆਂ ਨੂੰ ਜੋੜਨਾ ਨਹੀਂ ਆਉਂਦਾ, ਗੱਲ ਨਹੀਂ ਕਰਨੀ ਆਉਂਦੀ, ਬੰਦਿਆਂ ਨੂੰ ਇਕੱਠੇ ਨਹੀਂ ਕਰਨਾ ਆਉਂਦਾ, 50 ਬੰਦਿਆਂ ਨੂੰ ਇਕੱਠੇ ਕਰਕੇ ਤੁਰਨਾ ਨਹੀਂ ਆਉਂਦਾ, ਹਰ ਬੰਦੇ ਕੋਲ ਪਲੈਨਿੰਗ ਨਹੀਂ ਹੁੰਦੀ, ਮੈਨੇਜਮੈਂਟ ਨਹੀਂ ਹੁੰਦੀ। ਤੇ ਤੁਹਾਨੂੰ ਪਤਾ ਹੈ ਜਿਹੜਾ ਮੈਨੇਜਰ ਹੁੰਦਾ ਹੈ ਉਹਦੀ ਸਭ ਤੋਂ ਵੱਧ ਤਨਖਾਹ ਹੁੰਦੀ ਹੈ, ਉਹਨੇ ਮੈਨੇਜ ਕਰਨਾ ਹੈ, ਮੈਨੇਜਮੈਂਟ ਸਭ ਤੋਂ ਵੱਡਾ, ਪਲੈਨਿੰਗ ਕਰਨੀ ਇਹ ਸਭ ਤੋਂ ਔਖੀ ਹੁੰਦੀ ਹੈ। ਤੇ ਕਿਸੇ ਵੇਲੇ ਸਿੱਖੀ ਦੇ ਵਿੱਚ ਪਲੈਨਿੰਗ ਹੁੰਦੀ ਸੀ, ਫਿਰ ਘਰ ਘਰ ਤੱਕ ਸਿੱਖੀ ਪਹੁੰਚਦੀ ਹੈ। ਅੱਜ ਸਾਡੇ ਕੋਲ ਪਲੈਨਿੰਗ ਦੀ ਕਮੀ ਹੈ। ਅਸੀਂ ਕਹਿੰਦੇ ਹਾਂ ਈਸਾਈ ਸਾਡੇ 'ਚ ਵੱਢ ਰਹੇ ਨੇ, ਧਰਮ ਪਰਿਵਰਤਨ ਹੋ ਰਿਹਾ, ਪਰ ਉਹ ਘਰ ਘਰ ਪਹੁੰਚ ਰਹੇ ਹੈ, ਉਹ ਪਲੈਨਿੰਗ ਕਰ ਰਹੇ ਹੈ। ਸਾਡੇ ਕੋਲ ਕੋਈ ਗਿਣਤੀ ਨਹੀਂ, ਈਸਾਈਆਂ ਕੋਲ ਪੱਕੀ ਗਿਣਤੀ ਹੈ ਵੀ ਕਿਹੜੇ ਪਿੰਡ 'ਚ ਕਿੰਨੇ ਈਸਾਈ ਨੇ, ਉਹਨਾਂ ਕੋਲ ਸਾਰਾ ਹਿਸਾਬ ਕਿਤਾਬ ਰੱਖਦੇ ਨੇ। ਹੁਣ ਪਲੈਨਿੰਗ ਦੀ ਕਮੀ ਹੈ। ਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਕੀ ਕੀਤਾ ਸੀ, ਉਹਨਾਂ ਨੇ ਕਮਾਲ ਕਰਤੀ, ਉਹਨਾਂ ਨੇ ਪਲੈਨਿੰਗ ਕੀਤੀ, ਐਸੀ ਪਲੈਨਿੰਗ ਕੀਤੀ ਕਿ ਸਰਕਾਰਾਂ ਦੀਆਂ ਜੜ੍ਹਾਂ ਹਿਲਾਤੀਆਂ। ਅੰਮ੍ਰਿਤਸਰ ਬਣਿਆ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਪ੍ਰਕਾਸ਼ ਕੀਤਾ, ਬਾਬਾ ਬੁੱਢਾ ਜੀ ਹੈੱਡ ਗ੍ਰੰਥੀ ਨਿਯੁਕਤ ਕੀਤੇ, ਸਵੇਰੇ ਸ਼ਾਮ ਕੀਰਤਨ ਹੋਣ ਲੱਗਿਆ, ਸਾਰੇ ਧਰਮਾਂ ਦੇ ਲੋਕ ਆਉਣ ਲੱਗੇ, ਬੜਾ ਵੱਡਾ ਇੱਕ ਧਰਮ ਪੈਦਾ ਹੋ ਗਿਆ, ਇੱਕ ਨਵੀਂ ਲਹਿਰ ਸ਼ੁਰੂ ਹੋ ਗਈ, ਇੱਕ ਨਵਾਂ ਗਰੁੱਪ ਸਮਾਜ ਵਿੱਚ ਆਇਆ, ਬਹੁਤ ਚੇਂਜ ਆਉਣ ਲੱਗੀ। ਮੈਂ ਜਿਹੜੀ ਬੇਨਤੀ ਕਰਨੀ ਹੈ ਸੁਣੋ, ਜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਵੇਖੋਗੇ, ਵੱਡਾ ਕਾਰਨ ਸੀ ਉਹਨਾਂ ਦਾ ਸਿੱਖੀ ਦੇ ਪ੍ਰਤੀ ਪਲੈਨਿੰਗ ਕਰਨੀ। ਪਲੈਨਰ ਬੰਦੇ ਨਹੀਂ ਮਿਲਦੇ ਹੁੰਦੇ, ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਪਲੈਨਿੰਗ ਕਰਨ ਵਾਲੇ ਬੰਦੇ ਨਹੀਂ ਮਿਲਦੇ ਹੁੰਦੇ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਮਾਲ ਕੀਤੀ, ਹਰਿਮੰਦਰ ਸਾਹਿਬ ਬਣਿਆ, ਰੌਣਕਾਂ ਲੱਗਣ ਲੱਗੀਆਂ। ਜਿਹੜਾ ਆਵੇ ਇੱਕ ਵਾਰੀ ਅੰਮ੍ਰਿਤਸਰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਗੁਰੂ ਦਾ ਹੋ ਕੇ ਰਹਿ ਜਾਏ, ਗੁਰੂ ਦਾ ਹੀ ਬਣ ਜਾਏ, ਜਿਹੜਾ ਆਵੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤੇਰੇ ਭਵਨ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ, ਗੁਰੂ ਜੀ ਦਾ ਹੀ ਬਣ ਕੇ ਰਹਿ ਜਾਣਾ। ਸਤਿਗੁਰ ਜੀ ਨੇ ਐਸੀ ਪਲੈਨਿੰਗ ਕੀਤੀ, ਐਸਾ ਰਾਹ ਬਣਾਇਆ। ਮੈਂ ਫਿਰ ਬੇਨਤੀ ਕਰਦਾ, ਸਮਾਜ ਨੂੰ ਸਿੱਖਾਂ ਤੋਂ ਖਤਰਾ ਨਹੀਂ, ਜਿਹੜਾ ਸਿੱਖੀ ਦੀ ਪਲੈਨਿੰਗ ਕਰੇਗਾ ਉਹਦੇ ਤੋਂ ਖਤਰਾ ਹੋ ਜਾਣਾ, ਉਹਨੇ ਅੱਗੇ ਲੈ ਜਾਣੇ। ਮੈਂ ਬੜੇ ਸਿੱਧੇ ਸ਼ਬਦਾਂ ਵਿੱਚ ਕਹਿ ਰਿਹਾ, ਅੱਜ ਦੇ ਸਮੇਂ 'ਚ ਸਿੱਖੀ ਨੂੰ ਉਹਨਾਂ ਦੀ ਲੋੜ ਹੈ ਜਿਹੜੇ ਪਲੈਨਿੰਗ ਕਰਕੇ ਇਹਨੂੰ ਅੱਗੇ ਲੈ ਕੇ ਜਾਣ। ਇਤਿਹਾਸ ਬਹੁਤ ਵੱਡਾ, ਸਿੱਖੀ ਬਹੁਤ ਵੱਡੀ ਹੈ, ਪਰ ਪਲੈਨਰ ਹੈ ਨਹੀਂ। ਜਿਵੇਂ ਸਰਕਾਰੀ ਕੰਮ ਨਹੀਂ ਹੁੰਦਾ, ਉਹ ਚੱਲ ਚੱਲੀ ਜਾਂਦਾ, ਏਦਾਂ ਹੈ। ਡੇਰਿਆਂ ਵਾਲੇ ਆਪਣਾ ਆਪਣਾ ਜ਼ੋਰ ਲਾਉਂਦੇ ਆ ਵੀ ਸਾਡੇ ਬੰਦੇ ਹੋਰ ਵਧਣ, ਹੋਰ ਵਧਣ, ਹੋਰ ਵਧਣ। ਸਾਡੇ ਵਾਲੇ ਕਹਿੰਦੇ ਨੇ ਚੱਲ ਹੈਗੇ ਹੀ ਨੇ, ਵਾਧੂ ਨੇ ਸਿੱਖ, ਅਸੀਂ ਕੀ ਲੈਣਾ। ਜਿਵੇਂ ਸਰਕਾਰੀ ਕੰਮ ਹੈ, ਐਂ ਹੋਇਆ ਪਿਆ, ਫਰਕ ਹੀ ਨਹੀਂ ਪੈਂਦਾ, ਫਰਕ ਨਹੀਂ ਪੈਂਦਾ। ਵਧੇ ਵੱਧ, ਜੇ ਨਹੀਂ ਵੱਧਦੀ ਨਾ ਵਧੇ। ਇਹਦੇ ਚੋਂ ਕਿੰਨੇ ਬੰਦੇ ਤੋੜ ਤੋੜ ਕੇ ਲੋਕ ਆਪਣੇ ਆਪਣੇ ਵਾਲੇ ਪਾਸੇ ਜੋੜੀ ਜਾਂਦੇ ਆ, ਕੋਈ ਫਰਕ ਨਹੀਂ, ਫਿਕਰ ਹੀ ਨਹੀਂ ਕੋਈ। ਪਰ ਅੱਜ ਦੇ ਵੇਲੇ 'ਚ ਸਭ ਤੋਂ ਵੱਡੀ ਜੇ ਕਮੀ ਹੈ ਤੇ ਪਲੈਨਿੰਗ ਦੀ ਕਮੀ ਹੈ। ਸਿੱਖਾਂ ਨੂੰ ਉਹ ਚਾਹੀਦੇ ਹੈ ਜਿਹੜੇ ਪਲੈਨਿੰਗ ਕਰਨ। ਇਹਨੂੰ ਡਬਲ ਹੁੰਦੇ ਆ ਟਾਈਮ ਨਹੀਂ ਲੱਗ ਸਕਦਾ। 50 ਲੱਖ ਅੰਮ੍ਰਿਤਧਾਰੀ ਹੈ, ਇੱਕ ਇੱਕ ਬੰਦਾ ਅੰਮ੍ਰਿਤਧਾਰੀ ਬਣਾਈਏ ਸਾਲ ਵਿੱਚ ਤੇ ਆਪੇ ਕਰੋੜ ਹੋ ਗਿਆ। ਕਰੋੜ ਬੰਦਾ ਇੱਕ ਇੱਕ ਅੰਮ੍ਰਿਤਧਾਰੀ ਬਣਾਵੇ 2 ਕਰੋੜ ਹੋ ਜਾਂਦਾ। ਅੱਗੇ ਅੱਗੇ ਪਹੁੰਚਾਉਣਾ ਕਿਵੇਂ ਹੈ, ਅੱਗੇ ਅੱਗੇ ਲੈ ਕੇ ਕਿਵੇਂ ਜਾਈਏ, ਇਹਦੇ ਲਈ ਅੱਜ ਕੁਛ ਨਹੀਂ। ਸਭ ਤੋਂ ਵੱਡੀ ਜਿਹੜੀ ਅੱਜ ਦੀ ਕਮੀ ਹੈ। ਤੇ ਗੁਰਮੁਖੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਜਿਹੜਾ ਬੰਦਾ ਦਰਸ਼ਨ ਕਰਦਾ, ਐਡਾ ਕਮਾਲ ਦਾ ਸੈਟਅਪ, ਜੀਵਨ ਇੰਨਾ ਚੰਗਾ, ਫਿਰ ਜਗ੍ਹਾ ਜਗ੍ਹਾ ਮਸੰਦ ਥਾਪੇ। ਮਸੰਦ ਕੌਣ ਸੀ ਭਲਾ? ਜਥੇਦਾਰ ਸੀ, ਜ਼ਿਲ੍ਹਾ ਜਥੇਦਾਰ, ਹਰ ਇਲਾਕੇ ਦਾ ਜਥੇਦਾਰ। ਫਿਰ ਅੱਜ ਕੱਲ੍ਹ ਵਾਲੇ ਜਥੇਦਾਰ ਨਹੀਂ, ਅੱਜ ਕੱਲ੍ਹ ਵਾਲਾ ਬਈ ਮੈਨੂੰ ਸਰੋਪਾ ਹੀ ਪਾ ਦਿਓ ਬਸ ਠੀਕ ਹੈ। ਅੱਜ ਕੱਲ੍ਹ ਵੀ ਪਿੰਡਾਂ ਇਲਾਕਿਆਂ 'ਚ ਜਥੇਦਾਰ ਤੇ ਹੈਗੇ ਹੈ, ਪਰ ਇਦਾਂ ਦੇ ਨਹੀਂ ਸੀ। ਉਹਨਾਂ ਦੇ ਜੀਵਨ ਬੜੇ ਕਮਾਲ ਦੇ ਸੀ, ਉਹਨਾਂ ਦੇ ਗੁਰੂ ਸਾਹਿਬਾਂ ਵਰਗੇ ਜੀਵਨ ਸੀ, ਉੱਚੇ ਸੁੱਚੇ ਜੀਵਨ ਵਾਲੇ। ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ। ਜਿਹੜਾ ਇੱਕ ਵਾਰੀ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ ਉਹ ਗੁਰੂ ਸਾਹਿਬ ਦਾ ਹੋ ਗਿਆ, ਬੜਾ ਕਮਾਲ ਦਾ ਸੀ। ਤੇ ਹੁਣ ਇਹ ਵੇਖ ਕੇ ਝੱਲਿਆ ਨਾ ਜਾਵੇ, ਭਗਤਾਂ ਦੇ ਨਾਲ ਸੰਸਾਰੀਆਂ ਦੀ ਬਣਦੀ ਨਹੀਂ। ਉਸ ਵੇਲੇ ਜਹਾਂਗੀਰ ਬਾਦਸ਼ਾਹ ਤੜਫਦਾ ਹੈ, ਇਹ ਨਵਾਂ ਕਿਹੜਾ ਪੈਦਾ ਹੋ ਗਿਆ, ਹਿੰਦੂਆਂ ਨੇ ਬੁੱਤ ਪੂਜੇ, ਬੁੱਤ ਅਸੀਂ ਤੋੜ ਦਿੱਤੇ, ਪਰ ਇਹ ਤੇ ਬੁੱਤ ਵੀ ਨਹੀਂ ਪੂਜਦੇ, ਇਹ ਬੁੱਤ ਨਹੀਂ ਮੰਨਦੇ। ਉਹ ਕਈਆਂ ਦੇ ਸੀ, ਇਹਨਾਂ ਦਾ ਇੱਕੋ ਹੀ ਗੁਰੂ ਹੈ। ਈਰਖਾ ਸ਼ੁਰੂ ਹੋਈ, ਸਾੜਾ ਸ਼ੁਰੂ ਹੋਇਆ। ਗੁਰੂ ਅਰਜਨ ਦੇਵ ਮਾਰ ਨੂੰ ਖਤਮ ਕਿਵੇਂ ਕੀਤਾ ਜਾਵੇ, ਪਲੈਨਿੰਗਾਂ ਸ਼ੁਰੂ ਹੋਈਆਂ। ਚੜ੍ਹਦੀ ਕਲਾ ਪਾਤਸ਼ਾਹ ਦੀ, ਹਰ ਪਾਸੇ ਸੰਗਤਾਂ ਦਾ ਪਿਆਰ ਝੱਲਿਆ ਨਾ ਗਿਆ।